ਜਿਹੜਾ ਬਚਨ ਹੈ ਉਹ ਮੌਲਕ ਹੈ ਤੇ ਅਸੀਂ ਸਾਰੇ ਅਰਦਾਸ ਜੁੜੀਏ, ਉੱਦਮ ਕਰੀਏ ਤੇ ਇਹ ਜੋ ਮਹਾਪੁਰਸ਼ਾਂ ਦੇ ਬਚਨ ਹਨ, ਇੱਕ ਇੱਕ ਬਚਨ ਗੁਰਮਤ ਅਨੁਸਾਰ ਤੋਲਿਆ ਹੋਇਆ। ਵੱਡੇ ਵੱਡੇ ਯੋਗੀ, ਵੱਡੇ ਵੱਡੇ ਅਭਿਆਸੀ ਜਿਹੜੇ ਹਨ ਉਹ ਵੀ ਇਹਦੇ ਤੋਂ ਲਾਭ ਪ੍ਰਾਪਤ ਕਰ ਰਹੇ ਨੇ। ਸੋ ਇੱਕ ਵੱਡੀ ਸੇਵਾ ਹੈ। ਸੋ ਦਾਸ ਨੇ ਇਹਨਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਪਹਿਲਾਂ ਵੀ, ਹੁਣੇ ਆਪ ਜੀ ਨੇ ਸੁਣਿਆ ਕਿ ਜਦ ਮੇਰੇ ਕੋਲ ਆਏ ਉਸ ਵੇਲੇ ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਇਹ ਸੇਵਾ ਨਹੀਂ ਛੱਡਣੀ, ਤੁਸੀਂ ਉਸੇ ਤਰ੍ਹਾਂ ਇਹ ਸੇਵਾ ਕਰੋ। ਖੈਰ ਚਲੋ ਕੋਈ ਕਾਰਨ ਬਣ ਗਿਆ ਤੇ ਇਹ ਆਤਮ ਮਾਰਗ ਮੈਗਜ਼ੀਨ ਤੋਂ ਕੁਛ ਸਮੇਂ ਵਾਸਤੇ ਦੂਰ ਹੋ ਗਏ। ਮੈਂ ਤਾਂ ਕਿਹਾ ਤੁਸੀਂ ਚੱਲਦੇ ਰਹੋ, ਜਦੋਂ ਆਪਣੇ ਆਪ ਕੋਈ ਐਸਾ ਹੋਏਗਾ ਫਿਰ ਗੱਲ ਵੱਖਰੀ ਹੈ। ਸੋ ਅੱਜ ਵੀ ਮੈਂ ਇਹਨਾਂ ਨੂੰ ਬੇਨਤੀ ਕੀਤੀ ਹੈ ਔਰ ਇਹਨਾਂ ਨੇ ਪ੍ਰਵਾਨ ਵੀ ਕਰ ਲਈ ਹੈ, ਕਿਉਂਕਿ ਇਹ ਜੋ ਆਤਮ ਮਾਰਗ ਮੈਗਜ਼ੀਨ ਹੈ ਇਹਨੂੰ ਜਗਿਆਸੂ ਵੀ ਪੜ੍ਹਦੇ ਹਨ ਔਰ ਵੱਡੇ ਵੱਡੇ ਵਿਦਵਾਨ ਵੀ ਪੜ੍ਹਦੇ ਹਨ, ਜਿਨ੍ਹਾਂ ਨੇ PhD ਕੀਤੀ ਹੈ, ਡਿਗਰੀਆਂ ਕੀਤੀਆਂ ਨੇ। ਔਰ ਕੇਵਲ ਗੁਰਸਿੱਖ ਹੀ ਨਹੀਂ ਬਲਕਿ ਹੋਰ ਮਜ਼ਹਬਾਂ ਦੇ ਸੰਪਰਦਾਵਾਂ ਦੇ ਪ੍ਰੇਮੀ ਜਿਹੜੇ ਹੈ ਉਹ ਵੀ ਪੜ੍ਹਦੇ ਔਰ ਉਹਨਾਂ ਨੂੰ ਵੀ ਗੁਰਬਾਣੀ ਤੋਂ ਸੱਚ ਦਾ ਮਾਰਗ ਮਿਲਦਾ। ਇਸ ਕਰਕੇ ਦਾਸ ਦੀ ਵੀ ਸੰਗਤ ਦੇ ਅੰਦਰ ਵੀ ਐਸੀ ਭਾਵਨਾ ਹੈ, ਸਾਰੇ ਸਿੰਘਾਂ ਦੇ ਅੰਦਰ ਵੀ, ਕਿ ਬੜੇ ਸੁਚੱਜੇ ਢੰਗ ਦੇ ਨਾਲ ਅਸੀਂ ਅੱਗੇ ਤੋਂ ਵੀ ਹੋਰ ਉੱਦਮ ਕਰੀਏ ਤੇ ਇਹ ਜੋ ਮੈਗਜ਼ੀਨ ਹੈ ਇਹ ਦੇਸ਼ਾਂ ਦੇਸ਼ਾਂ ਵਿੱਚ ਪਹੁੰਚੇ। ਸੋ ਇਹਨਾਂ ਨੇ ਵਚਨ ਕੀਤਾ ਹੈ ਕਿ ਅਸੀਂ ਜ਼ਰੂਰ ਆਤਮ ਮਾਰਗ ਵਿੱਚ ਸੇਵਾ ਕਰਾਂਗੇ। ਸੋ ਇਸ ਗੱਲ ਦੀ ਵੀ ਦਾਸ ਨੂੰ ਬੜੀ ਪ੍ਰਸੰਨਤਾ ਹੈ ਕਿ ਜਿੱਥੇ ਹੋਰ ਪ੍ਰੇਮੀਆਂ ਨੇ ਸਾਰੀਆਂ ਸੇਵਾ ਸੰਭਾਲੀਆਂ ਹਨ, ਡਾਕਟਰ ਜਗਜੀਤ ਸਿੰਘ ਜੀ ਵੀ ਆਤਮ ਮਾਰਗ ਦੇ ਵਿੱਚ ਸੇਵਾ ਸੰਭਾਲਣਗੇ। ਇਸ ਸੰਸਾਰ ਦੇ ਅੰਦਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜੋ ਸਾਨੂੰ ਉਪਦੇਸ਼ ਦਿੱਤਾ, ਗੁਰੂ ਘਰ ਵਿੱਚ ਕਰਨੀ ਪ੍ਰਧਾਨ ਹੈ, ਇੱਕ ਕਥਨੀ ਹੈ, ਇੱਕ ਕਰਨੀ ਹੈ। ਜਿੱਥੇ ਨਿਰੀ ਕਰਨੀ ਹੋਵੇ, ਜਿੱਥੇ ਨਿਰੀ ਕਥਨੀ ਹੋਵੇ, ਉਸ ਕਥਨੀ ਦੇ ਬਾਰੇ ਮਾਰੇ ਕਹਿੰਦੇ ਨੇ ਅਵਰ ਉਪਦੇਸ਼ ਆਪ ਨਾ ਕਰੈ ਆਪਤ ਜਾਵਤ ਜਨਮ ਮੈਂਬਰ ਹੈ। ਕਥਨੀ ਦੇ ਨਾਲ ਕਰਨੀ, ਕਰਨੀ ਨੂੰ ਗੁਰੂ ਮਹਾਰਾਜ ਨੇ ਪ੍ਰਧਾਨਤਾ ਦਿੱਤੀ ਹੈ। ਉਹਦੇ ਵਾਸਤੇ ਸਹਿ ਫਰਮਾਨ ਕਰਦੇ ਨੇ ਆਪ ਜਪੋ ਅਵਰੈ ਨਾਮ ਜਪਾਵੋ। ਔਰ ਜਿੱਥੇ ਅਸੀਂ ਆਤਮ ਮਾਰਗ ਦੂਸਰਿਆਂ ਨੂੰ ਦੇਣਾ ਉੱਥੇ ਆਪ ਵੀ ਪੜ੍ਹਨਾ ਸਾਰਾ, ਫਿਰ ਤਾਂ ਹੀ ਅਸੀਂ ਇਹਦੇ ਬਾਰੇ ਦੂਸਰਿਆਂ ਨੂੰ ਦੱਸ ਸਕਦੇ। ਜਿੱਥੇ ਅਸੀਂ ਆਪ ਸ਼ਬਦ ਗੁਰੂ ਦੇ ਲੜ ਲੱਗਣਾ, ਰਹਿਤ ਵਿੱਚ ਪਰਪੱਕ ਰਹਿਣਾ, ਸੇਵਾ ਸਿਮਰ ਕਰਨਾ, ਬਾਣੀ ਪੜ੍ਹਨੀ, ਜਦ ਅਸੀਂ ਸਿਮਰਨ ਨਾਲ ਜੁੜ ਜਾਵਾਂਗੇ ਨਾ ਤੇ ਸੰਸਾਰ ਦੇ ਜਿਹੜੇ ਦੁੱਖ ਸੁੱਖ ਨੇ ਉਹ ਬਹੁਤ ਥੱਲੇ ਰਹਿ ਜਾਣਗੇ। ਇੱਕ ਸੁਪਨੇ ਦੀ ਨਿਆਈ ਹੈ ਸਭ, ਚਾਹੇ ਕੋਈ ਦੁੱਖ ਹੈ, ਚਾਹੇ ਕੋਈ ਸੁੱਖ ਹੈ, ਚਾਹੇ ਉਸਤਤ ਹੈ, ਚਾਹੇ ਨਿੰਦਾ, ਇਹ ਸਾਰੀਆਂ ਗੱਲਾਂ ਥੱਲੇ ਰਹਿ ਜਾਂਦੀਆਂ। ਲੋੜ ਹੈ ਕਿ ਅਸੀਂ ਸਿਮਰਨ ਕਰੀਏ, ਬਾਣੀ ਪੜ੍ਹੀਏ, ਗੁਰੂ ਬਚਨਾਂ ਦੀ ਕਮਾਈ ਕਰੀਏ। ਗੁਰੂ ਮਹਾਰਾਜ ਨੇ ਆਪਣੇ ਗੁਰਸਿੱਖਾਂ ਨੂੰ ਕਰਮ ਯੋਗੀ ਬਣਾਇਆ। ਕੋਈ ਘਰ ਛੱਡ ਕੇ ਜੰਗਲਾਂ ਵਿੱਚ ਪਹਾੜਾਂ ਵਿੱਚ ਨਹੀਂ ਭੇਜਿਆ, ਕੋਈ ਧੂਣੇ ਨਹੀਂ ਤਪਾਏ, ਕੋਈ ਜਲ ਧਾਰੇ ਕਰਨੇ ਨਹੀਂ ਦੱਸੇ, ਕੋਈ ਜਟਾਂ ਨਹੀਂ ਬਣਵਾਈਆਂ, ਕੋਈ ਮੂੰਹ ਨਹੀਂ ਮੁੜਾਏ। ਕਿਤੇ ਪੁੱਠੇ ਲਟਕਣਾ ਨਹੀਂ ਦੱਸਿਆ, ਕਿਤੇ ਧੂਣੀਆਂ ਨਹੀਂ ਤਪਾਈਆਂ, ਕਿਤੇ ਮੁੰਦਰਾਂ ਨਹੀਂ ਪਾਈਆਂ ਕੰਨ ਪਰਵਾ ਕੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਐਸਾ ਗੁਰਸਿੱਖ ਨੂੰ ਜੀਵਨ ਬਖਸ਼ਿਆ ਕਿ ਗੁਰਸਿੱਖ ਸੰਸਾਰ ਦੇ ਵਿੱਚ ਕਿਰਤ ਕਰਦਾ, ਨਾਮ ਜਪਦਾ ਤੇ ਵੰਡ ਛਕਦਾ। ਇਹ ਵੱਡੀ ਬਖਸ਼ਿਸ਼ ਗੁਰੂ ਮਹਾਰਾਜ ਨੇ ਆਪਣੇ ਪਿਆਰਿਆਂ ਤੇ ਕੀਤੀ ਹੈ। ਜਦ ਆਪਾਂ ਮਹਾਂਪੁਰਸ਼ਾਂ ਦਾ ਜੀਵਨ ਦੇਖਦੇ ਹਾਂ, ਸਾਰਾ ਜੀਵਨ ਕਿਰਤ ਕਰਨਾ, ਨਾਮ ਜਪਣਾ, ਵੰਡ ਛਕਣਾ। ਚਾਹੇ ਆਪ ਜੀਆਂ ਨੇ ਖੇਤੀ ਕੀਤੀ, ਚਾਹੇ ਸਰਵਿਸ ਕੀਤੀ, ਔਰ ਉਹਦੇ ਨਾਲ ਨਾਲ ਕੇਵਲ ਆਪ ਹੀ ਨਹੀਂ ਜਪਿਆ, ਕਿੰਨਿਆਂ ਨੂੰ ਜਪਾਇਆ ਹੈ, ਕਿੰਨਿਆਂ ਨੂੰ ਜੋੜਿਆ, ਅਸੀਂ ਗਿਣਤੀ ਨਹੀਂ ਕਰ ਸਕਦੇ। ਧੰਨ ਗੁਰੂ ਗ੍ਰੰਥ ਸਾਹਿਬ ਵਾਲੇ ਬਚਨ ਕਰਦੇ ਨੇ, ਜਾਂ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੈ। ਹਰ ਗੁਰਮੁਖ ਪਿਆਰੇ ਨੂੰ, ਗੁਰਸਿੱਖ ਨੂੰ ਹੁਕਮ ਹੈ ਕਿ ਆਪ ਜੋੜਨਾ ਤੇ ਦੂਸਰਿਆਂ ਨੂੰ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਨਾਲ ਨਾਮ ਬਾਣੀ ਨਾਲ ਜੋੜਨਾ ਹੈ। ਆਪ ਜਪਦੇ ਨੇ ਤੇ ਹੋਰਾਂ ਨੂੰ ਜਪਾਉਂਦੇ, ਆਪ ਜਪਦੇ ਨੇ ਤੇ ਹੋਰਾਂ ਨੂੰ ਜਪਾਉਂਦੇ ਨੇ, ਧੂੜ ਮੰਗਾ ਉਹਨਾਂ ਸਿੱਖਾਂ ਦੀ। ਜਪਦੇ ਨੇ ਤੇ ਹੋਰਾਂ ਨੂੰ ਜਪਾਉਂਦੇ ਨੇ, ਧੂੜ ਦੇ ਹੋ ਗੁਰ ਸਿੱਖਾਂ ਦੀ। ਧੂੜ ਮੰਗਾ ਗੁਰ ਸਿੱਖਾਂ ਦੀ, ਜਪਦੇ ਨੇ ਤੇ ਹੋਰਾਂ ਨੂੰ ਜਪਾਉਂਦੇ ਨੇ, ਧੂੜ ਮੰਗਾ ਗੁਰ ਸਿੱਖਾਂ ਦੀ। ਮੇਰੇ ਪਿਆਰੇ ਧੂੜ ਮੰਗਾ ਗੁਰ ਸਿੱਖਾਂ ਦੀ, ਮੇਰੇ ਪਿਆਰੇ ਜੀ ਧੂੜ ਮੰਗਾ ਗੁਰ ਸਿੱਖਾਂ ਦੀ। ਜਪਾਉਂਦੇ ਨੇ ਧੂੜ ਮੰਗਾ ਗੁਰ ਸਿੱਖਾਂ ਦੀ,
ਜਪਦੇ ਨੇ ਤੇ ਹੋਰਾਂ ਨੂੰ ਜਪਾਉਂਦੇ ਨੇ ਧੂੜ ਮੰਗਾ ਗੁਰ ਸਿੱਖਾਂ ਦੀ
ਗੁਰ ਸਤਿਗੁਰ ਕਾਜੋ ਸਿੱਖ ਅਖਾਏ ਸੋ ਭਲ ਕੇ ਉਠ ਹਰ ਨਾਮ ਧਿਆਵੇ। ਸਾਨੂੰ ਕੋਈ ਪੁੱਛੇ ਤੁਸੀਂ ਕੌਣ ਹੋ, ਸਾਡਾ ਇਹ ਜਵਾਬ ਹੋਏਗਾ ਕਿ ਅਸੀਂ ਗੁਰੂ ਕੇ ਸਿੱਖ ਹਾਂ। ਤੇ ਮੇਰੇ ਸਾਹਿਬ ਕਹਿੰਦੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਕਿ ਗੁਰਸਿੱਖਾਂ ਦੀ ਨਿਸ਼ਾਨੀ ਕੀ ਹੈ, ਗੁਰਸਿੱਖ ਦਾ ਜੀਵਨ ਕੀ ਹੈ, ਗੁਰਸਿੱਖ ਦਾ ਨਿੱਤ ਕਰਮ ਕੀ ਹੈ। ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲ ਕੇ ਉਠ ਹਰ ਨਾਮ ਧਿਆਵੈ, ਉਦਮ ਕਰੈ ਭਲ ਕੇ ਪ੍ਰਭਾਤੀ, ਇਸ਼ਨਾਨ ਕਰੈ ਅੰਮ੍ਰਿਤ ਸਰ ਨਾਵੈ। ਜਿਹੜਾ ਨਾਮ ਧਿਆਉਂਦਾ ਔਰ ਕਿਵੇਂ ਉਦਮ ਕਰਦਾ, ਉਦਮ ਕਰਤ ਆਨੰਦ ਪਿਆ ਸਿਮਰਤ ਸੁਖਸਾਰ। ਉਦਮ ਕਰੋ ਵੱਡ ਭਾਗੀ ਹੋ, ਸਿਮਰੋ ਹਰ ਹਰ ਰਾਏ, ਸਗਲ ਉਦਮ ਮੈਂ ਉਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ। ਜੇ ਤਾਂ ਇਹ ਨਾਮ ਜਪਣ ਵਾਸਤੇ ਸੇਵਾ ਸਿਮਰਨ ਵਾਸਤੇ ਉਦਮ ਕਰਦਾ ਹੈ ਤਾਂ ਭਲਾ ਹੈ, ਤੇ ਜੇ ਸੇਵਾ ਨਹੀਂ ਕਰਦਾ, ਸਿਮਰ ਨਹੀਂ ਕਰਦਾ, ਬਾਣੀ ਨਹੀਂ ਪੜਦਾ, ਪਰਪਕਾਰ ਦੇ ਲੇਖੇ ਜੀਵਨ ਨਹੀਂ ਲਾਉਂਦਾ, ਨੇਕ ਕਰਮ ਨਹੀਂ ਕਰਦਾ, ਇਹਦੇ ਬਾਕੀ ਦੇ ਕੀਤੇ ਹੋਏ ਉਦਮ ਕਿਸੇ ਕੰਮ ਨਹੀਂ, ਕਿਸੇ ਕੰਮ ਨਹੀਂ। ਉਹ ਤੇ ਖਪ ਖਪ ਕੇ ਮਰਨ ਵਾਲੀ ਗੱਲ ਹੈ, ਇਹਦੇ ਪੱਲੇ ਨਹੀਂ ਕੁਛ ਪਏਗਾ। ਸੈਸ ਖਟੇ ਲੱਖ ਕੋਠ ਧਾਵੈ, ਤ੍ਰਿਪਤ ਨਾਵੈ ਮਾਇਆ ਪਾਛੈ ਪਾਵੈ, ਅਨੰਗ ਭੋਗ ਵਿਖਿਆ ਕੇ ਕਰੈ, ਨਹਿ ਤ੍ਰਿਪਤਾਵੈ ਖਪ ਖਪ ਮਰੈ। ਖਪ ਖਪ ਕੇ ਮਰਨ ਵਾਲੀ ਗੱਲ। ਮਹਾਪੁਰਸ਼ ਬਚਨ ਕਰਿਆ ਕਰਦੇ ਪ੍ਰੇਮੀਓ, ਆਪਣੇ ਜੀਵਨ ਬਾਰੇ ਵਿਚਾਰ ਕਰੋ, ਕਿੰਨਾ ਸਮਾਂ ਲੇਖੇ ਵਿੱਚ ਲੱਗ ਰਿਹਾ। ਅਸੀਂ ਕਿੰਨਾ ਖੱਟਿਆ, ਕਿੰਨਾ ਗਵਾਇਆ। ਸੰਸਾਰੀ ਕੰਮਾਂ ਵਿੱਚ ਵੀ ਜਿਹੜਾ ਹਿਸਾਬ ਨਹੀਂ ਰੱਖਦਾ, ਵਿਚਾਰ ਨਹੀਂ ਕਰਦਾ, ਉਹ ਫੇਲ ਹੋ ਜਾਂਦਾ। ਜੇ ਲਾਭ ਘੱਟ ਹੋਵੇ, ਖਰਚ ਜ਼ਿਆਦਾ ਹੋਵੇ, ਕਰਜ਼ਾਈ ਹੋ ਜਾਂਦਾ, ਫੇਲ ਹੋ ਜਾਂਦਾ। ਸਾਨੂੰ ਵਾਹਿਗੁਰੂ ਜੀ ਨੇ ਜੋ ਸਵਾਸ ਦਿੱਤੇ ਨੇ, ਇੱਕ ਇੱਕ ਸਵਾਸ ਅਮੋਲਕ ਹੈ। ਇੱਕ ਇੱਕ ਸਵਾਸ ਸਾਰੀ ਦੁਨੀਆ ਦੀ ਧਨ ਦੌਲਤ ਇਕੱਠੀ ਕਰਕੇ ਕਿਸੇ ਨੂੰ ਦਿੱਤੀ ਜਾਵੇ, ਇੱਕ ਸਵਾਸ ਨਹੀਂ ਮਿਲ ਸਕਦਾ। ਕਿੰਨਾ ਕੀਮਤੀ ਹੈ। ਸਿਕੰਦਰ ਬਾਦਸ਼ਾਹ ਨੇ ਆਖਰੀ ਸਮੇਂ ਰੋ ਰੋ ਕੇ ਸਵਾਸ ਮੰਗੇ ਸੀ ਵੀ ਕੋਈ ਮੈਨੂੰ ਸਵਾਸ ਦੇ ਦੇਵੇ, ਮੈਂ ਸਾਰੀ ਜ਼ਿੰਦਗੀ ਉਹਦੀ ਚਾਕਰੀ ਕਰਾਂਗਾ, ਆ ਰਾਜ ਭਾਗ ਉਹਨੂੰ ਦੇ ਦਿਆਂਗਾ ਤੇ ਉਹਦਾ ਚਾਕਰ ਬਣ ਕੇ ਰਵਾਂਗਾ। ਪਰ ਨਹੀਂ ਸੀ ਸਵਾਸ ਮਿਲਿਆ, ਕਿਉਂਕਿ ਇਹ ਦੇਣ ਪਰਮੇਸ਼ਰ ਦੀ ਹੈ। ਇਸ ਕਰਕੇ ਇਹ ਸਵਾਸ ਕਿਸ ਲੇਖੇ ਲੱਗ ਰਹੇ ਨੇ? ਜਿਹੜਾ ਸਵਾਸ ਇੱਕ ਵਾਰ ਸਾਡੇ ਸਰੀਰ ਵਿੱਚ ਹੋ ਕੇ ਚਲਾ ਗਿਆ, ਉਹ ਜੀਵਨ ਵਿੱਚ ਵਾਪਸ ਨਹੀਂ ਆਏਗਾ। ਜੇ ਅਸੀਂ ਉਹਦੇ ਨਾਲ ਬੁਰਾ ਚਿਤਵਿਆ ਤਾਂ ਵੀ ਮੋਹਰ ਲੱਗ ਗਈ, ਖਾਲੀ ਗਿਆ ਤਾਂ ਵੀ, ਜੇ ਉਹਦੇ ਨਾਲ ਮਾਲਕ ਨੂੰ ਯਾਦ ਕੀਤਾ ਤਾਂ ਲੇਖੇ ਲੱਗ ਗਿਆ, ਪਰ ਉਹ ਦੁਬਾਰਾ ਨਹੀਂ ਸਵਾਸ ਆਏਗਾ। ਘੱਟੋ ਘੱਟ ਸਾਨੂੰ ਦਿਨ ਦੇ ਵਿੱਚ 24 ਘੰਟਿਆਂ ਦੇ ਅੰਦਰ ਇੱਕ ਵਾਰ ਬੈਠ ਕੇ ਇਹ ਜ਼ਰੂਰ ਵਿਚਾਰ ਕਰਨੀ ਚਾਹੀਦੀ ਹੈ ਕਿ ਇਹਨਾਂ 24 ਘੰਟਿਆਂ ਦੇ ਅੰਦਰ ਮੈਂ ਕਿੰਨਾ ਸਮਾਂ ਲੇਖੇ ਲਾਇਆ, ਕਿੰਨਾ ਗਵਾਇਆ। ਇਹਨਾਂ ਸਮੇਂ ਇਸ ਸਮੇਂ ਦੇ ਅੰਦਰ ਮੈਂ ਅੱਖਾਂ ਨਾਲ ਕੀ ਦੇਖਿਆ, ਕੰਨਾਂ ਨਾਲ ਕੀ ਸੁਣਿਆ, ਜ਼ਬਾਨ ਨਾਲ ਮੈਂ ਕੀ ਬੋਲਿਆ, ਕਿੱਥੇ ਮੈਂ ਬੈਠਾ, ਕੀ ਖਾਧਾ, ਕੀ ਕੀਤਾ। ਤੇ ਜਿਹੜਾ ਸਮਾਂ ਲਿਖੇ ਲੱਗਾ ਉਹਦੇ ਵਾਸਤੇ ਵੀ ਅਰਦਾਸ ਕਰੇ, ਤੇ ਜਿਹੜਾ ਵਿਅਰਥ ਗਿਆ ਉਹਦੇ ਵਾਸਤੇ ਵੀ ਅਰਦਾਸ ਕਰੇ ਵੀ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ। ਜਿਹੜਾ ਸਮਾਂ ਨਿਕਲ ਗਿਆ ਉਹ ਤੇ ਹੱਥ ਨਹੀਂ ਆਉਣਾ, ਤੇ ਆਉਣ ਵਾਲੇ ਸਮੇਂ ਦੀ ਮੈਨੂੰ ਸੰਭਾਲਣ ਦੀ ਕਿਰਪਾ ਕਰੋ, ਮੈਂ ਸੰਭਾਲ ਸਕਾਂ। ਔਰ ਇਹ ਵੀ ਉਨਾ ਚਿਰ ਜਿੰਨਾ ਚਿਰ ਸਰੀਰ ਵਿੱਚ ਸਵਾਸ ਬਾਕੀ ਨੇ, ਜਦੋਂ ਸਵਾਸ ਖਤਮ ਹੋ ਗਏ ਫੇਰ ਨਹੀਂ ਕੁਛ ਹੋਣਾ। ਫੇਰ ਤਾਂ ਮਾਰੇ ਕਹਿੰਦੇ ਵੇਖੋ ਬੰਦਾ ਚੱਲਿਆ 4 ਜਣਿਆਂ ਦੇ ਕੰਨ, ਫੇਰ ਕਿਹੜਾ ਕੋਈ ਰੱਖਦਾ, ਘੜੀ ਰੱਖਣਾ ਵੀ ਔਖਾ ਹੋ ਜਾਂਦਾ, ਕਾਢੋ ਕਾਢੋ ਹੋਈ। ਸਾਡੀ ਉਮਰ ਕਿੰਨੀ ਹੈ ਪਰ ਲੇਖੇ ਵਿੱਚ ਕਿੰਨੀ ਲੱਗੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੰਸਾਰ ਨੂੰ ਉਤਾਰਦੇ ਹੋਏ ਇੱਕ ਜਗ੍ਹਾ ਪਹੁੰਚਦੇ ਹੈ, ਭਾਈ ਮਰਦਾਨਾ ਜੀ ਰਬਾਬ ਵਜਾ ਰਹੇ, ਗੁਰੂ ਬਾਬਾ ਜੀ ਸ਼ਬਦ ਉਚਾਰਨ ਕਰ ਰਹੇ। ਜਦ ਸ਼ਬਦ ਸੰਪੂਰਨ ਹੋਇਆ, ਸਤਿਗੁਰ ਸੱਚੇ ਪਾਤਸ਼ਾਹ ਜੀ ਨੇਤਰ ਬੰਦ ਹਨ, ਸਮਾਧੀ ਵਿੱਚ ਬੈਠੇ ਨੇ। ਭਾਈ ਮਰਦਾਨਾ ਜੀ ਨੇ ਰਬਾਬ ਰੱਖੀ, ਇੱਧਰ ਉੱਧਰ ਘੁੰਮਣਾ ਸ਼ੁਰੂ ਕੀਤਾ, ਕੀ ਦੇਖਿਆ ਸਾਹਮਣੇ ਇੱਕ ਚਾਰ ਦੁਆਰੀ ਹੈ, ਉਹਦੇ ਅੰਦਰ ਚਲੇ ਜਾਂਦੇ। ਕੀ ਦੇਖਦੇ ਹੈ? ਇਹ ਸ਼ਮਸ਼ਾਨ ਘਾਟ ਹੈ, ਕਬਰਸਥਾਨ ਹੈ, ਜਿਹੜੇ ਪ੍ਰਾਣੀ ਚੜ੍ਹਾਈ ਕਰ ਗਏ ਇੱਥੇ ਆਏ ਉਹਨਾਂ ਦੀ ਉਮਰ ਲਿਖੀ ਹੈ, ਪੱਥਰ ਲੱਗੇ ਨੇ ਉੱਥੇ। ਭਾਈ ਮਰਦਾਨਾ ਜੀ ਨੇ ਪੜ੍ਹਨੀ ਸ਼ੁਰੂ ਕੀਤੀ, ਕਿਸੇ ਦੀ 5 ਸਾਲ, ਕਿਸੇ ਦੀ 7 ਸਾਲ, ਕਿਸੇ ਦੀ 10 ਸਾਲ, ਕਿਸੇ ਦੀ 12 ਸਾਲ, ਕਿਸੇ ਕਿਸੇ ਦੀ 15 ਸਾਲ ਹੈ, ਤੇ ਵਿਰਲੇ ਵਿਰਲੇ ਪ੍ਰਾਣੀ ਦੀ ਉਮਰ 20 ਸਾਲ ਹੈ। ਹੈਰਾਨ ਹੋ ਗਏ, ਇਹ ਕੀ ਕਾਰਨ ਹੈ? ਜਦ ਵਾਪਸ ਆਏ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਕੋਲ ਬੈਠੇ, ਗੁਰੂ ਮਹਾਰਾਜ ਨੇਤਰ ਖੋਲੇ, ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਉਹ ਸਾਹਮਣੇ ਸ਼ਮਸ਼ਾਨ ਘਾਟ ਕਬਰਸਥਾਨ ਹੈ, ਜਿਹੜੇ ਪ੍ਰਾਣੀ ਚੜ੍ਹਾਈ ਕਰਕੇ ਆਏ ਨੇ ਉਹਨਾਂ ਦੀ ਉਮਰ ਉੱਥੇ ਲਿਖੀ ਹੈ, ਤੇ 20 ਸਾਲ ਤੋਂ ਸਭ ਦੀ ਘੱਟ ਉਮਰ ਹੈ। ਸੱਚੇ ਪਾਤਸ਼ਾਹ ਇਸ ਕਸਬੇ ਨੂੰ, ਨਗਰ ਨੂੰ ਕੋਈ ਸ਼ਰਾਬ ਹੋਇਆ ਜਾਂ ਕੋਈ ਹੋਰ ਗੱਲ ਹੈ? ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਮਰਦਾਨਾ ਭਲਾ ਹੋਵੇ ਤੂੰ ਆਪ ਜਾਵੇਂ ਤੈਨੂੰ ਸਮਝ ਆ ਜਾਏਗੀ। ਭਾਈ ਮਰਦਾਨਾ ਜੀ ਹੁਕਮ ਮੰਨ ਕੇ ਇਸ ਨਗਰ ਦੇ ਅੰਦਰ, ਕਸਬੇ ਦੇ ਅੰਦਰ ਪਹੁੰਚਦੇ। ਜਿਸ ਵੇਲੇ ਉੱਥੇ ਪਹੁੰਚੇ ਉੱਥੇ 90-90, 100-100 ਸਾਲ ਦੇ ਬਜ਼ੁਰਗ ਬੈਠੇ ਨੇ, ਉਹਨਾਂ ਨੇ ਭਾਈ ਮਰਦਾਨਾ ਜੀ ਦਾ ਬੜਾ ਸਤਿਕਾਰ ਕੀਤਾ, ਪਿਆਰ ਨਾਲ ਬਿਠਾਇਆ। ਭਾਈ ਮਰਦਾਨਾ ਜੀ ਕਹਿਣ ਲੱਗੇ, ਬਜ਼ੁਰਗੋ ਇੱਕ ਗੱਲ ਦੱਸੋ ਵੀ ਤੁਹਾਡੇ ਨਗਰ ਦੇ ਜਿਹੜੇ ਕਬਰਸਥਾਨ ਨੇ ਉਹ 2 ਨੇ ਜਾਂ 1 ਹੈ? ਉਹ ਕਹਿੰਦੇ ਭਾਈ ਮਰਦਾਨਾ ਜੀ ਇਹ ਗੱਲ ਕਿਉਂ ਪੁੱਛਦੇ ਹੋ? ਭਾਈ ਮਰਦਾਨਾ ਜੀ ਕਹਿੰਦੇ ਉੱਥੇ ਉਮਰ ਜਿਹੜੀ ਲਿਖੀ ਹੈ 20 ਸਾਲ ਤੋਂ ਸਭ ਦੀ ਘੱਟ ਹੈ, ਤੇ ਤੁਹਾਡੀ ਉਮਰ ਤੇ 90-90, 100-100 ਸਾਲ ਦੀ ਹੈ। ਇਸ ਕਰਕੇ ਮੈਂ ਪੁੱਛਿਆ। ਉਹਨਾਂ ਬਜ਼ੁਰਗਾਂ ਨੇ ਦੱਸਿਆ, ਭਾਈ ਮਰਦਾਨਾ ਜੀ, ਇੱਥੇ ਸਾਰੇ ਆਸਤਿਕ ਨੇ, ਪਰਮੇਸ਼ਰ ਨੂੰ ਮੰਨਣ ਵਾਲੇ ਨੇ, ਇੱਥੇ ਕੋਈ ਵੀ ਨਾਸਤਿਕ ਨਹੀਂ। ਇੱਥੇ ਇਹ ਮਰਿਆਦਾ ਹੈ ਕਿ ਜਿਸ ਵੇਲੇ ਬੱਚੇ ਦਾ ਜਨਮ ਹੁੰਦਾ, ਉਹਦੇ ਮਾਤਾ ਪਿਤਾ ਉਹਦੇ ਜੀਵਨ ਦੀ ਡਾਇਰੀ ਵਹੀ ਲਾ ਦਿੰਦੇ। ਮਾਤਾ ਪਿਤਾ ਦੀ ਗੋਦ ਵਿੱਚ ਬੱਚਾ ਜਦੋਂ ਸਤਸੰਗ ਵਿੱਚ ਜਾਂਦਾ, ਮਾਤਾ ਪਿਤਾ ਲਿਖਦੇ ਆ ਕਿ ਇਸ ਬੱਚੇ ਨੂੰ ਇੰਨੀਆਂ ਘੜੀਆਂ ਸਤਸੰਗਤ ਪ੍ਰਾਪਤ ਹੋਇਆ। ਸਹਿਜੇ ਸਹਿਜੇ ਜਦੋਂ ਉਹ ਬੱਚਾ ਸਿਆਣਾ ਹੋ ਜਾਂਦਾ, ਆਪ ਲਿਖਣ ਯੋਗ ਹੁੰਦਾ, ਫਿਰ ਉਹ ਆਪ ਲਿਖਦਾ। ਭਾਵ ਹਰ ਬੰਦਾ ਰਾਤ ਨੂੰ ਆਪਣੀ ਡਾਇਰੀ ਤੇ ਲਿਖਦਾ ਕਿ ਅੱਜ ਦੇ ਸਮੇਂ ਵਿੱਚ ਮੇਰੀਆਂ ਇੰਨੀਆਂ ਘੜੀਆਂ ਲੇਖੇ ਵਿੱਚ ਲੱਗੀਆਂ। ਬਾਕੀ ਸੰਸਾਰੀ ਧੰਦਿਆਂ ਵਿੱਚ ਅਸੀਂ ਉਮਰ ਉਹੀ ਮੰਨਦੇ ਹਾਂ ਜਿਹੜੀ ਰੱਬ ਦੇ ਲੇਖੇ ਲੱਗਦੀ ਹੈ। ਜਦੋਂ ਪ੍ਰਾਣੀ ਚੜ੍ਹਾਈ ਕਰ ਜਾਂਦਾ, ਸਿਆਣੇ ਪੁਰਸ਼ ਇਕੱਠੇ ਹੋ ਕੇ ਉਹ ਸਾਰਾ ਹਿਸਾਬ ਲਾਉਂਦੇ, ਘੜੀਆਂ ਤੋਂ ਪਹਿਰ, ਪਹਿਰਾਂ ਤੋਂ ਦਿਨ, ਦਿਨਾਂ ਤੋਂ ਮਹੀਨੇ, ਮਹੀਨਿਆਂ ਤੋਂ ਸਾਲ ਬਣਾਉਂਦੇ ਆ। ਉਹ ਉਮਰ ਜਿਹੜੀ ਰੱਬ ਦੇ ਲੇਖੇ ਲੱਗਦੀ ਹੈ, ਉਹ ਅਸੀਂ ਉੱਥੇ ਲਿਖ ਦਿੰਦੇ ਹਾਂ ਕਿ ਇਹ ਸੰਸਾਰ ਤੇ ਆਇਆ ਤੇ ਇਹਦੀ ਇੰਨੀ ਉਮਰ ਲੇਖੇ ਲੱਗੀ। ਜੇ ਕੋਈ ਵੀ ਪ੍ਰੇਮੀ 2.5 ਘੰਟੇ ਸਮਾਂ ਰੋਜ਼ ਕੱਢੇ, 10 ਸਾਲ ਤੋਂ ਬਾਅਦ ਉਮਰ ਬਣੇਗੀ 1 ਸਾਲ, 50 ਸਾਲ ਤੋਂ ਬਾਅਦ ਉਮਰ ਬਣੇਗੀ 5 ਸਾਲ, ਉਹ ਵੀ ਜੇ ਬਚਪਨ ਵਿੱਚ ਇਸ ਪਾਸੇ ਜੁੜ ਜਾਵੇ ਤਾਂ। ਜਦੋਂ ਅਸੀਂ ਸੰਸਾਰ ਤੋਂ ਜਾਵਾਂਗੇ, ਚਾਹੇ 100 ਸਾਲ ਤੋਂ ਵੱਧ ਉਮਰ ਭੋਗ ਕੇ ਜਾਈਏ, ਪਰ ਦਰਗਾਹ ਵਿੱਚ ਪਤਾ ਲੱਗਣਾ ਕਿ ਅਸੀਂ ਕਿੰਨੀ ਉਮਰ, ਕਿੰਨਾ ਸਮਾਂ ਲੇਖੇ ਵਿੱਚ ਲਾਇਆ। ਇਸੇ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ, ਹੁਣ ਸਮਾਂ ਹੈ, ਉੱਦਮ ਕਰੋ। ਅੱਜ ਉਹ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੈ। ਅਜੇ ਤੇਰੇ ਕੋਲ ਸਮਾਂ ਹੈ, ਤੇਰੇ ਕੋਲ ਸਵਾਸ ਨੇ। ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਇਉਂ ਸਮਝਾਉਂਦੇ ਨੇ, ਅਜੇ ਕੁਝ ਨਹੀਂ ਵਿਗੜਿਆ ਤੇਰਾ, ਹਰ ਜਸ ਗਾਲੇ ਬੰਦਿਆ, ਕੁਝ ਨਹੀਂ ਵਿਗੜਿਆ ਤੇਰਾ, ਹਰ ਜਸ ਗਾਲੇ ਬੰਦਿਆ,
ਕੁਝ ਨਹੀਂ ਵਿਗੜਿਆ ਤੇਰਾ, ਹਰ ਜਸ ਗਾਲੇ ਬੰਦਿਆ, ਹਲੇ ਕੁਝ ਨਹੀਂ ਵਿਗੜਿਆ ਤੇਰਾ, ਹਰ ਜਸ ਗਾਲੇ ਬੰਦਿਆ।
ਕੁਝ ਨਹੀਂ ਵਿਗੜਿਆ ਤੇਰਾ, ਹਰ ਜਸ ਗਾਲੇ ਬੰਦਿਆ, ਕੁਝ ਨਹੀਂ ਵਿਗੜਿਆ ਤੇਰਾ, ਹਰ ਜਸ ਗਾਲੇ ਬੰਦਿਆ,
ਕੁਝ ਨਹੀਂ ਵਿਗੜਿਆ ਤੇਰਾ, ਹਰ ਜਸ ਗਾਲੇ ਬੰਦਿਆ, ਹਰ
ਚੇਤਨ ਹੈ ਤੂੰ ਚੇਤ ਲੈ, ਇਸ ਦਿਨ ਮੈਂ ਪ੍ਰਾਣੀ, ਛਿਨ ਛਿਨ ਹੋਤ ਬਿਆਨ ਹੈ, ਛਿਨ ਛਿਨ
ਹੋਤ ਬਿਆਨ ਹੈ,
ਬੂਟੇ ਘੜ ਚੋ ਪਾਣੀ, ਹਰ ਗੁਣ ਕਾਹੇ ਨਾ ਗਾਵੇ, ¶¶ ਗੁਣ ਕਾਹੇ ਨਾ ਗਾਵਹੀ ਭੂਲ ਗਿਆ ਨਾ
ਇੱਕ ਦਿਨ ਬਿਲਾਸਪੁਰ ਭੀੜ ਲੱਗੀ ਹੋਈ ਹਿੰਦੁਸਤਾਨ ਟਰੈਕਟਰ ਆਪ ਚਲਾ ਰਹੇ ਨੇ ਤੇ ਉਹ ਚਿਰਾਏ ਦੇ ਵਿੱਚ ਕਾਫੀ ਭੀੜ ਸੀ ਇੱਕ ਸਿੰਘ ਜਿਨ੍ਹਾਂ ਦਾ ਨਾਂ ਸੀ ਭਾਈ ਗੁਰਬਖਸ਼ ਸਿੰਘ ਜੀ ਬੇਦੀ ਉਹਨਾਂ ਨੇ ਮੈਨੂੰ ਆਪ ਗੱਲ ਦੱਸੀ ਕਹਿੰਦੇ ਮੈਂ ਕਿਹਾ ਵੀ ਅੱਜ ਗੱਲ ਬਣੀ ਭੀੜ ਦੇ ਵਿੱਚ ਟਰੈਕਟਰ ਚਲਾ ਰਹੇ ਨੇ ਜਿਸ ਵਿੱਚ ਚਿਰਾਇਆ ਪਾਰ ਕੀਤਾ ਤੇ ਮੈਂ ਕਹਿੰਦੇ ਹੱਥ ਕਰਕੇ ਰੋਕਿਆ ਮਹਾਂਪੁਰਸ਼ਾਂ ਨੂੰ ਹੁਣ ਮਹਾਂਪੁਰਸ਼ ਉਸ ਵੇਲੇ ਪੈਂਟ ਸ਼ਰਟ ਪਾਇਆ ਕਰਦੇ ਸੀ ਦਾੜਾ ਬੰਨ ਕੇ ਰੱਖਿਆ ਕਰਦੇ ਸੀ ਭਾਈ ਗੁਰਬਖਸ਼ ਸਿੰਘ ਜੀ ਕਹਿੰਦੇ ਮੈਂ ਮਹਾਂਪੁਰਸ਼ਾਂ ਨੂੰ ਕਿਹਾ ਵੀ ਤੁਸੀਂ ਕੀਰਤਨ ਵਿੱਚ ਸਤ ਸੰਗਤ ਵਿੱਚ ਇਹ ਕਹਿੰਦੇ ਹੋ ਕਿ ਹਰ ਵੇਲੇ ਗੁਰਮੁਖਾਂ ਨੂੰ ਨਾਮ ਜਪਣਾ ਚਾਹੀਦਾ ਗੁਰਮੁਖ ਹਰ ਵੇਲੇ ਨਾਮ ਜਪਦੇ ਨੇ ਬਿਲਾਸਪੁਰ ਦੇ ਅੰਦਰ ਜਿਸ ਵੇਲੇ ਦੀਵਾਨ ਸ਼ੁਰੂ ਹੋਏ ਉੱਥੇ ਆਮ ਇਹ ਕਿਹਾ ਜਾਂਦਾ ਸੀ ਸਤਸੰਗ ਚਲੋ ਭਾਈ ਸਤਸੰਗ ਤੇ ਚੱਲੀਏ ਅੱਜ ਵੀ ਬਿਲਾਸਪੁਰ ਦੇ ਇਲਾਕੇ ਚ ਆਮ ਜਿਹੜੇ ਬਜ਼ੁਰਗ ਨੇ ਕਹਿਣਗੇ ਸਤਸੰਗ ਤੇ ਜਾਣਾ ਤਾਂ ਕਹਿਣ ਲੱਗੇ ਤੁਸੀਂ ਸਤਸੰਗ ਦੇ ਅੰਦਰ ਕਹਿੰਦੇ ਹੋ ਦੁਆਨਾ ਵਿੱਚ ਕਹਿੰਦੇ ਹੋ ਵੀ ਹਰ ਵੇਲੇ ਨਾਮ ਜਪਣਾ ਚਾਹੀਦਾ ਗੁਰਮੁਖ ਹਰ ਵੇਲੇ ਨਾਮ ਜਪਦੇ ਜਦੋਂ ਤੁਸੀਂ ਟਰੈਕਟਰ ਚਲਾ ਰਹੇ ਸੀ ਭੀੜ ਦੇ ਵਿੱਚ ਤੁਹਾਡਾ ਧਿਆਨ ਸੀ ਭੀੜ ਬਹੁਤ ਸੀ ਟਰੈਕਟਰ ਚਲਾ ਰਹੇ ਸੀ ਉਸ ਵੇਲੇ ਤੁਸੀਂ ਨਾਮ ਕਿਵੇਂ ਜਪਦੇ ਸੀ ਹੁਣ ਇਹ ਸ਼ੰਕੇ ਕਿਉਂ ਪੈਂਦੇ ਨੇ ਸਾਨੂੰ ਜੇ ਅਸੀਂ ਆਪ ਨਾਮ ਨਹੀਂ ਜਪਦੇ ਹੁਣ ਜਿਨ੍ਹਾਂ ਦੇ ਨਾਮ ਜਪ ਕੇ ਉਹ ਅਵਸਥਾ ਪ੍ਰਾਪਤ ਹੈ ਗੁਰਮੁਖ ਰੋਮ ਰੋਮ ਹਰ ਧਿਆਵੈ ਪਿਆਰਿਓ ਕੇਵਲ ਇਹ ਰਸਨਾ ਹੀ ਨਹੀਂ 3.5 ਕਰੋੜ ਰੋਮ ਰਸਨਾ ਬਣ ਜਾਂਦੀ ਹੈ ਭਾਈ ਗੁਰਬਖਸ਼ ਸਿੰਘ ਕਹਿੰਦੇ ਮਹਾਂਪੁਰਸ਼ਾਂ ਨੇ ਫਿਰ ਮੇਰੀ ਤਸੱਲੀ ਕਰਾਈ ਮੈਨੂੰ ਸਮਝ ਆਏ ਕਿ ਗੁਰਮੁਖਾਂ ਦੀ ਅਵਸਥਾ ਕੀ ਹੈ ਕੇਵਲ ਰਸਨਾ ਨਾਲ ਹੀ ਨਹੀਂ ਉਹ ਤੇ ਉਸ ਅਵਸਥਾ ਦੇ ਮਾਲਕ ਨੇ ਗੁਰਮੁਖ ਅੰਤਰ ਸਹਿਜ ਹੈ ਮਨ ਚੜਿਆ ਦਸਵੇਂ ਆਕਾਸ ਤਿੱਥੈ ਓਂਗ ਨਾ ਭੁੱਖ ਹੈ ਹਰ ਅੰਮ੍ਰਿਤ ਨਾਮ ਸੁਖਵਾਸ ਨਾਮ ਦੁੱਖ ਸੁਖ ਵਿਆਪਤ ਨਹੀਂ ਜਿੱਥੇ ਆਤਮ ਆਰਾਮ ਪ੍ਰਗਾਸ ਧੰਨ ਗੁਰੂ ਗ੍ਰੰਥ ਸਾਹਿਬ ਮਹਾਰੇ ਕਹਿੰਦੇ ਨੇ ਜਿਨ੍ਹਾਂ ਸਾਸ ਗ੍ਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਧਨ ਸਹੀ ਸਹੀ ਨਾਨਕਾ ਪੂਰ ਸੋਈ ਸੰਗ ਫਿਰ ਚੜ੍ਹਿਆ ਦਿਸ ਗੁਰਬਾਣੀ ਗਾਵੈ ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ ਜੋ ਸਾਸ ਗ੍ਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੈ ਹਰ ਸਵਾਸ ਨਾਲ ਸਵਾਸ ਅੰਦਰ ਜਾਂਦਿਆਂ ਵੀ ਬਾਹਰ ਵੀ ਕਹਿੰਦੇ ਉਹ ਗੁਰੂ ਨੂੰ ਭਾਉਂਦਾ ਹੈ ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ ਉੱਥੇ ਬਖਸ਼ਿਸ਼ ਹੁੰਦੀ ਹੈ ਫਿਰ ਪਿਆਰਿਓ ਜਪਜੀ ਸਾਹਿਬ ਦੇ ਅੰਦਰ 5 ਖੰਡਾਂ ਦਾ ਜ਼ਿਕਰ ਆਉਂਦਾ ਨਾ ਧਰਮ ਖੰਡ ਹੈ ਗਿਆਨ ਖੰਡ ਹੈ ਸ਼ਰਮ ਖੰਡ ਹੈ ਫਿਰ ਹੈ ਕਰਮ ਖੰਡ ਫਿਰ ਸੱਚ ਖੰਡ ਕਰਮ ਖੰਡ ਹੈ ਬਖਸ਼ਿਸ਼ ਦਾ ਦਰ ਉੱਥੇ ਕਿਰਪਾ ਹੁੰਦੀ ਹੈ ਕੀ ਕਿਰਪਾ ਹੁੰਦੀ ਹੈ ਉਸ ਮਾਲਕ ਦੀ ਨਜ਼ਰ ਕਿਰਪਾ ਕਰਮਖੰਡ ਕੀ ਬਾਣੀ ਜੋਰ ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ ਫਿਰ ਸਤਿਗੁਰੂ ਤਤ ਗਿਆਨ ਦਾ ਉੱਥੇ ਉਪਦੇਸ਼ ਦਿੰਦੇ ਨੇ ਜਿੱਥੇ ਜਾ ਕੇ ਮੈਂ ਮੇਰੀ ਖਤਮ ਹੁੰਦੀ 2 ਤੋਂ 1 ਹੋ ਜਾਂਦੇ ਹੈ ਭਗਤੀ 2 ਤੋਂ ਸ਼ੁਰੂ ਹੁੰਦੀ 1 ਤੇ ਖਤਮ ਹੁੰਦੀ ਹੈ ਹੁਣ ਐਸੇ ਗੁਰਮੁਖ ਪਿਆਰੇ ਫਿਰ ਕੀ ਕਰਦੇ ਆ ਉਹ ਆਪ ਜਪਦੇ ਆ ਦੂਸਰਿਆਂ ਨੂੰ ਜਪਾਉਂਦੇ ਕਿਉਂਕਿ ਪਹਿਲਾਂ ਆਪ ਬਖਸ਼ਿਸ਼ ਪ੍ਰਾਪਤ ਕਰਦੇ ਆਪ ਜਪਦੇ ਜਿਹੜਾ ਆਪ ਜਪਦਾ ਹੀ ਨਹੀਂ ਉਹ ਕਿਵੇਂ ਕਿਸੇ ਜਪਾਏਗਾ ਤੇ ਜੇ ਨਹੀਂ ਕਰਦਾ ਤੇ ਮਰ ਕਹਿੰਦੇ ਅਵਰ ਉਪਦੇਸ਼ ਆਪ ਨਾ ਕਰੇ ਆਪ ਤੇ ਜਾਪ ਤੇ ਜਨਮ ਮਰੇ ਗੁਰੂ ਘਰ ਵਿੱਚ ਕਥਨੀ ਪ੍ਰਧਾਨ ਨਹੀਂ ਕਰਨੀ ਪ੍ਰਧਾਨ ਤੇ ਜਿਹੜੇ ਆਪ ਜਪਦੇ ਤੇ ਦੂਸਰਿਆਂ ਨੂੰ ਜਪਾਉਂਦੇ ਨੇ ਉਹਨਾਂ ਬਾਰੇ ਮਰ ਕਹਿੰਦੇ ਜਾਂ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ ਜੋ ਆਪ ਜਪੈ ਅਵਰੈ ਨਾਮ ਜਪਾਵੈ ਦੋ ਕਿਸਮ ਦੀ ਧੂੜੀ ਹੁੰਦੀ, ਇੱਕ ਚਰਨ ਧੂੜ ਆਪਾਂ ਕਹਿੰਦੇ ਆਮ ਸਮਝਦੇ ਹਾਂ, ਦੂਸਰੀ ਬਚਨਾਂ ਦੀ ਧੂੜੀ। ਸੰਤੋ ਸਾਗਰ ਪਰ ਤਰੀਐ, ਜੇ ਕੋ ਬਚਨ ਕਮਾਵੈ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਐ। ਧੰਨ ਗੁਹ ਰਾਏ ਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਇਸ ਜਗਤ ਲੰਦੇ ਨੂੰ ਰੱਖ ਰਹੇ ਨੇ। ਆਪ ਜੀ ਦੀ ਸ਼ਰਨ ਵਿੱਚ ਇੱਕ ਗੁਰਸਿੱਖ, ਜਿੱਥੇ ਹੋਰ ਬੇਅੰਤ ਗੁਰਸਿੱਖਾਂ ਨੇ ਬਖਸ਼ਾਂ ਪ੍ਰਾਪਤ ਕੀਤੀਆਂ, ਗਿਣਤੀ ਨਹੀਂ ਆਪਾਂ ਕਰ ਸਕਦੇ, ਜਿਨ੍ਹਾਂ ਨੇ ਗੁਰੂ ਘਰ ਤੋਂ ਬਖਸ਼ਿਸ਼ ਪ੍ਰਾਪਤ ਕਰਕੇ ਆਪ ਜਪ ਕੇ ਦੂਸਰਿਆਂ ਨੂੰ ਜਪਾਇਆ, ਉਹ ਕਿੰਨੇ ਕੁ ਹੋਏ ਨੇ, ਅਰਦਾਸ ਵਿੱਚ ਗਿਣਤੀ ਨਹੀਂ ਪਿਆਰੇ। ਪੰਜ ਪਿਆਰੇ, ਚਾਰ ਸਾਹਿਬਜ਼ਾਦੇ, 40 ਮੁਕਤੇ, ਉਸ ਤੋਂ ਬਾਅਦ ਫਿਰ ਜਿਨ੍ਹਾਂ ਸਿੰਘਾਂ ਸਿੰਘਣੀਆਂ ਨਾਮ ਜਪਿਆ ਵੰਡ ਛਕਿਆ, ਗਿਣਤੀ ਨਹੀਂ ਕੋਈ, ਬੇਅੰਤ ਗੁਰਸਿੱਖ। ਉਹਨਾਂ ਬੇਅੰਤ ਗੁਰਸਿੱਖਾਂ ਵਿੱਚ ਇੱਕ ਗੁਰਸਿੱਖ ਭਾਈ ਪੁੰਗਰ ਜੀ ਹੋਏ ਨੇ, ਤੇ ਧੰਨ ਗੁਰੂ ਰਾਏ ਸ਼ਾਹ ਮਹਾਰਾਜ ਦੀ ਸ਼ਰਮ ਚ ਰਹਿ ਕੇ ਸੇਵਾ ਤੇ ਸਿਮਰਨ ਕਰਦੇ, ਸੇਵਾ ਸਿਮਰਨ ਕਰਕੇ ਗੁਰੂ ਦੀ ਬਖਸ਼ਿਸ਼ ਪ੍ਰਾਪਤ ਕੀਤੀ, ਤੇ ਸਤਿਗੁਰੂ ਗੁਰੂ ਰਾਏ ਸ਼ਾਹ ਮਹਾਰਾਜ ਜੀ ਨੇ ਅੱਜ ਭਾਈ ਪੁੰਗਰ ਕੋਲ ਬੁਲਾਇਆ, ਭਾਈ ਪੁੰਗਰ ਪਿਆਰਿਆ ਆਪਣੇ ਨਗਰ ਵਿੱਚ ਹੁਣ ਤੂੰ ਜਾ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸੂ ਪਾਤਸ਼ਾਹ ਤੱਕ ਇਤਿਹਾਸ ਪੜ੍ਹੀਏ, ਕਿੰਨੇ ਗੁਰਸਿੱਖਾਂ ਦੀਆਂ ਡਿਊਟੀਆਂ ਲੱਗੀਆਂ ਜਗ੍ਹਾ ਜਗ੍ਹਾ ਪ੍ਰਚਾਰ ਵਾਸਤੇ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਹੋਰ ਕਿੰਨੇ ਗੁਰਸਿੱਖਾਂ ਤੇ ਬਖਸ਼ਿਸ਼ ਕੀਤੀ, ਉੱਥੇ 22 ਮੰਜੀਆਂ, 22 ਪ੍ਰਚਾਰਕ ਥਾਪੇ, ਤੇ 72 ਪੀੜੇ ਬੀਬੀਆਂ ਨੂੰ ਵੀ ਦਿੱਤੇ। ਇਹ ਗੁਰੂ ਨਾਨਕ ਸਾਹਿਬ ਦੇ ਘਰ ਦੀ ਵਡਿਆਈ ਹੈ ਪਿਆਰਿਓ। ਆਮ ਕਿਹਾ ਜਾਂਦਾ ਕਿ ਬੀਬੀਆਂ ਤਾਂ ਭਾਈ ਗੱਲਾਂ ਹੀ ਬਹੁਤੀਆਂ ਮਾਰਦੀਆਂ, ਆਮ ਕਹਾਵਤ ਬਣੀ ਹੋਈ ਹੈ, ਜਿੱਥੇ ਬੀਬੀ ਇੱਕ ਉੱਥੇ ਧਰਤੀ ਮਾਤਾ ਨੂੰ ਖਿੱਚ, ਜਿੱਥੇ ਬੀਬੀਆਂ ਦੋ ਉੱਥੇ ਦੂਜੀ ਕੋਈ ਨਾ ਹੋ, ਜਿੱਥੇ ਬੀਬੀਆਂ ਚਾਰ ਉੱਥੇ ਗੱਲਾਂ ਦੀ ਇੱਕ ਮਕਾਰ, ਆਮ ਹੀ ਹੈ। ਭਾਈ 10 ਬੈਠੇ ਹੋਣਗੇ, ਇੱਕ ਗੱਲ ਕਰਦਾ, 9 ਸੁਣਦੇ ਆ, ਇੱਕ ਹੰਗਾਰਾ ਦਿੰਦਾ। ਬੀਬੀਆਂ 10 ਬੈਠੀਆਂ ਹੋਣਗੀਆਂ, 5 ਜੋੜੀਆਂ ਬਣ ਜਾਂਦੀਆਂ, 5 ਬੋਲਦੀਆਂ, 5 ਹੰਗਾਰਾ ਦਿੰਦੀਆਂ, ਆਮ ਹੀ ਹੈ, ਚੱਲਦਾ। ਕਿਸੇ ਰਾਜੇ ਨੇ ਕਿਹਾ ਜਿਹੜਾ ਸਭ ਤੋਂ ਵੱਧ ਝੂਠ ਬੋਲੇ ਨਾ ਉਹਨੂੰ ਨਾਮ ਦਿਆਂਗਾ ਮੈਂ। ਬੜੇ ਬੜੇ ਝੂਠ ਕਈਆਂ ਨੇ ਬੋਲੇ, ਅਖੀਰ ਤੇ ਕਾਇਆ ਕਹਿੰਦਾ ਜੀ ਉੱਥੇ 10 ਬੀਬੀਆਂ ਬੈਠੀਆਂ ਸੀ, ਬਿਲਕੁਲ ਚੁੱਪ ਚਾਪ। ਕਹਿੰਦੇ ਜੀ ਸਭ ਤੋਂ ਵੱਡਾ ਝੂਠ ਹੈ, ਬੀਬੀਆਂ 10 ਬੈਠੀਆਂ ਹੁੰਦੇ ਚੁੱਪ ਚਾਪ ਹੋਵੇ ਉੱਥੇ, ਕਹਿੰਦੇ। ਇਹ ਆਮ ਕਹਾਵਤਾਂ ਨੇ, ਪਰ ਮੇਰੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇੰਨੀ ਬਖਸ਼ਿਸ਼ ਕੀਤੀ ਹੈ ਕਿ ਇਹਨਾਂ ਮਾਈਆਂ ਬੀਬੀਆਂ ਨੂੰ ਸਿੰਘਣੀਆਂ ਸਾਜ ਕੇ ਅੰਮ੍ਰਿਤ ਦੀ ਦਾਤ ਬਖਸ਼ ਕੇ ਬ੍ਰਹਮ ਗਿਆਨ ਦੀ ਦਾਤ ਬਖਸ਼ੀ। ਔਰ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਜਿੱਥੇ ਸਿੰਘਾਂ ਦੀਆਂ ਕੁਰਬਾਨੀਆਂ, ਉੱਥੇ ਬੀਬੀਆਂ ਨੇ ਵੀ ਕੁਰਬਾਨੀਆਂ। ਜਿੱਥੇ ਗੁਰਮੁਖ ਪਿਆਰਿਆਂ ਨੇ ਆਪ ਜਪਿਆ ਦੂਸਰਿਆਂ ਨੂੰ ਜਪਾਇਆ, ਉੱਥੇ ਮਾਈਆਂ ਬੀਬੀਆਂ ਨੇ ਵੀ ਕਿੰਨੀ ਸੇਵਾ ਕੀਤੀ, ਘਾਲਣਾ ਕੀਤੀ ਹੈ, ਕਿੰਨਿਆਂ ਨੂੰ ਜੋੜਿਆ, ਉਹਨਾਂ ਦਾ ਨਾਮ ਵੀ ਅਰਦਾਸ ਵਿੱਚ ਆਉਂਦਾ ਭਾਈ। 22 ਮੰਜੀਆਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰਸਿੱਖਾਂ ਨੂੰ ਤੇ 72 ਪੀੜੇ ਬੀਬੀਆਂ ਨੂੰ ਵੀ ਤੁਸੀਂ ਵੀ ਭਾਈ ਜੋੜੋ, ਆਪ ਜਪੋ ਦੂਸਰਿਆਂ ਤੁਸੀਂ ਵੀ ਜਪਾਓ। ਇਹ ਗੁਰੂ ਘਰ ਦੀ ਵਡਿਆਈ। ਧੰਨ ਗੁਰੂ ਹਰ ਰਾਏ ਸਾਹਿਬ ਕਹਿਣ ਲੱਗੇ ਭਾਈ ਪੁੰਗਰ ਆਪਣੇ ਨਗਰ ਜਾ, ਸੱਚੇ ਪਾਤਸ਼ਾਹ ਹੁਕਮ ਕੀ ਹੈ ਦਾਸ ਦਾ ਤੇ ਦਿਲ ਨਹੀਂ ਕਰਦਾ ਜਾਣ ਨੂੰ, ਕਿਉਂਕਿ ਆਨੰਦ ਹੀ ਐਸਾ ਬਣਿਆ ਹੋਇਆ। ਮਾਰ ਕਹਿੰਦੇ ਭਾਈ ਪੁੰਗਰ ਹਰ ਗੁਰਸਿੱਖ ਨੂੰ ਹੁਕਮ ਹੈ ਜਿੱਥੇ ਵੀ ਜਾਵੇ ਆਪ ਜਪੋ ਅਵਰੈ ਨਾਮ ਜਪਾ। ਤਾਂ ਹੀ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਸੀ ਜਿਨ੍ਹਾਂ ਨੇ ਇੱਟੇ ਵੱਟੇ ਰੋੜੇ ਮਾਰੇ ਬੋਲ ਕਬੋਲ ਕਹੇ, ਮਹਾਰਾਜ ਨੇ ਉਹਨਾਂ ਨੂੰ ਕਿਹਾ ਭਾਈ ਤੁਸੀਂ ਵਸਦੇ ਰਹੋ, ਤੇ ਜਿਨ੍ਹਾਂ ਨੇ ਸੇਵਾ ਕੀਤੀ ਮਹਾਰਾਜ ਨੇ ਕਿਹਾ ਤੁਸੀਂ ਉੱਜੜ ਜਾਓ। ਤੇ ਭਾਈ ਮਰਦਾਨੇ ਨੇ ਪੁੱਛਿਆ ਸੱਚੇ ਪਾਤਸ਼ਾਹ ਇਹ ਚ ਭੇਦ ਕੀ ਹੈ? ਗੁਰੂ ਨਾਨਕ ਸਾਹਿਬ ਕਹਿੰਦੇ ਅਸੀਂ ਬਦੀ ਨੂੰ ਢੱਕ ਦਿੱਤਾ, ਨੇਕੀ ਵੰਡ ਦਿੱਤੀ ਹੈ। ਅਸੀਂ ਜਿਨ੍ਹਾਂ ਨੂੰ ਕਿਹਾ ਉੱਜੜ ਜਾਓ, ਮੇਰਾ ਗੁਰਸਿੱਖ ਜਿੱਥੇ ਜਿੱਥੇ ਜਾਏਗਾ ਆਪ ਹੀ ਉਜੜਿਆ ਦੂਸਰਿਆਂ ਨੂੰ ਜੋੜੇਗਾ। ਔਰ ਗੁਰੂ ਕੇ ਸਿੱਖ ਅੱਜ ਵੀ ਜੇ ਦੇਸ਼ ਵਿੱਚ ਤਾਂ ਜੇ ਵਿਦੇਸ਼ਾਂ ਵਿੱਚ ਤਾਂ ਨੇ, ਜਿਹੜੇ ਗੁਰੂ ਕੇ ਸਿੱਖ ਨੇ ਪਿਆਰੇ। ਆਮ ਅੱਜ ਸਾਡੇ ਤੇ ਦੇਸ਼ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ ਹਾਲ, ਕਈਆਂ ਨੂੰ ਕੇਸ ਰੱਖਣੇ ਬੜੇ ਔਖੇ ਹੈ। ਕਈ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਕਹਿਣਗੇ ਜੀ ਅਸੀਂ ਰੱਖ ਨਹੀਂ ਸਕਦੇ, ਪਰ ਜਿਨ੍ਹਾਂ ਦੇ ਅੰਦਰ ਗੁਰੂ ਦਾ ਪਿਆਰ ਹੈ ਪਿਆਰੇ, ਉਹ ਤੁਸੀਂ ਚਾਹੇ ਅਮਰੀਕਾ ਚਲੇ ਜਾਓ, ਚਾਹੇ ਕੈਨੇਡਾ, ਚਾਹੇ ਇੰਗਲੈਂਡ, ਚਾਹੇ ਆਸਟ੍ਰੇਲੀਆ, ਚਾਹੇ ਅਫਰੀਕਾ, ਚਾਹੇ ਕਿਸੇ ਹੋਰ ਦੇਸ਼ ਚਲੇ ਜਾਓ, ਉੱਥੇ ਵੀ ਉਹ ਸਿੱਖੀ ਵਿੱਚ ਪੂਰੇ ਨੇ। ਪਿਆਰ ਹੈ ਨਾ ਗੁਰੂ ਦਾ, ਜਿਹੜਾ ਗੁਰੂ ਦਾ ਸਿੱਖ ਹੈ ਹਮੇਸ਼ਾ ਜਿੱਥੇ ਜਾਏਗਾ ਆਪ ਜੁੜਿਆ ਦੂਸਰਿਆਂ ਨੂੰ ਜੋੜਦਾ। ਭਾਈ ਪੁੰਗਰ ਜੀ ਨੇ ਸੀਸ ਝੁਕਾਇਆ ਸਤਿਗੁਰ ਦੇ ਹੁਕਮ ਅੱਗੇ ਤੇ ਨਾਲ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੇਰੀ ਪ੍ਰੀਤ ਆਪ ਜੀ ਦੇ ਚਰਨਾਂ ਨਾਲ ਬਣੀ ਰਹੇ। ਆਹ ਅਰਦਾਸ ਕਰਦੇ ਨੇ ਭਾਈ ਪੁੰਗਰ ਜੀ। ਸਹਿਬਾ ਰੱਖੀ ਚਰਨਾਂ ਦੇ ਨਾਲ ਜੋੜ ਕੇ, ਰੱਖੀ ਚਰਨਾਂ ਦੇ ਨਾਲ ਜੋੜ ਕੇ, ਚਰਨਾਂ ਦੀ ਮੌਜ ਬੜੀ। ਰੱਖੀ ਚਰਨਾਂ ਦੇ ਨਾਲ ਜੋੜ ਕੇ, ਚਰਨਾਂ ਦੀ ਮੌਜ ਬੜੀ। ਰੱਖੀ ਚਰਨਾਂ ਦੇ ਨਾਲ ਜੋੜ ਕੇ, ਚਰਨਾਂ ਦੀ ਮੌਜ ਬੜੀ। ਸ਼ਬਾ ਰੱਖੀ ਚਰਨਾਂ ਦੇ ਨਾਲ ਜੋੜ ਕੇ, ਚਰਨਾਂ ਦੀ ਮੌਜ ਬੜੀ।
ਰੱਖੀ ਚਰਨਾਂ ਦੇ ਨਾਲ ਜੋੜ ਕੇ, ਚਰਨਾਂ ਦੀ ਮੌਜ ਬੜੀ। ਸ਼ਬਾ ਰੱਖੀ ਚਰਨਾਂ ਦੇ ਨਾਲ ਜੋੜ ਕੇ, ਚਰਨਾਂ ਦੀ ਮੌਜ ਬੜੀ।
ਕਬੀਰ ਚਰਨ ਕਮਲ ਕੀ ਮੌਜ ਕਹੋ, ਕੈਸੇ ਅਨਵਾਦ ਕਹਿਵੇ ਕੋ ਸੁਭਾਨ ਹੀ ਦੇਖਾ ਹੀ ਪਰਵਾਰ।
ਜਿਨ੍ਹਾਂ ਦੇ ਉੱਤੇ ਬਖਸ਼ਿਸ਼ ਹੋਈ ਹੈ, ਜਿਨ੍ਹਾਂ ਨੂੰ ਉਹ ਆਨੰਦ ਪ੍ਰਾਪਤ ਹੋਇਆ ਨਾ, ਉਹ ਹੀ ਜਾਣਦੇ ਹੈ। ਕਹੋ ਕਬੀਰ ਗੂੰਗੇ ਗੁਰ ਖਾਇਆ, ਪੁੱਛੇ ਤੋ ਕਿਆ ਕਹੀਏ। ਦੱਸਿਆ ਨਹੀਂ ਜਾਂਦਾ, ਉਹ ਤਾਂ ਉਹ ਹੀ ਜਾਣਦੇ ਆ। ਪਿਆਰ ਅਰਦਾਸ ਕੀਤੀ ਹੈ ਇਸ ਗੁਰਸਿੱਖ ਨੇ, ਜਿਹੜੇ ਨਾਮ ਬਾਣ ਨਾਲ ਜੁੜੇ ਨੇ ਨਾ, ਉਹਨਾਂ ਨੂੰ ਇੱਧਰ ਦੀਆਂ ਉੱਧਰ ਦੀਆਂ ਗੱਲਾਂ ਜਿਹੜੀਆਂ ਚੰਗੀਆਂ ਨਹੀਂ ਲੱਗਣਗੀਆਂ, ਫਿੱਕੀਆਂ ਲੱਗਣਗੀਆਂ। ਉਹ ਨਹੀਂ ਸੁਣਨਾ ਚਾਹੁੰਦੇ ਨਾ ਕਰਨਾ ਚਾਹੁੰਦੇ, ਕਿਉਂਕਿ ਹੁਕਮ ਹੈ ਸਤਿਗੁਰ ਦਾ, ਏੜ ਤੇੜ ਸ਼ਰਦੋ ਗੁਰ ਕਾ ਸ਼ਬਦ ਪਛਾਣ। ਇੱਕ ਜਗ੍ਹਾ ਫਰਮਾਨ ਕਰਦੇ ਸਾਹਿਬ, ਨਾਨਕ ਲਿਖ ਹੈ ਇੱਕ ਗੱਲ ਹੋਰ ਹਉ ਮੈਂ ਚਖਣਾ ਚਾਹ। ਇਸ ਕਰਕੇ ਜਿਹੜੇ ਗੁਰੂ ਪਿਆਰੇ ਨਾਮ ਵਾਣ ਨਾਲ ਜੁੜੇ ਨੇ ਨਾ, ਉਹਨਾਂ ਦੀ ਹਮੇਸ਼ਾ ਇਹ ਅਰਦਾਸ ਹੁੰਦੀ ਹੈ, ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦੇ ਰਾਤ ਨਾਨਕ ਚਾਓ ਇਹੋ। ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ,
ਵਿਸਰ ਨਾਹੀਂ ਦਾਤਾਰ,
ਵਿਸਰ ਨਾਹੀਂ ਦਾਤਾਰ,
ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ,
ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ।
ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ,
ਆਪਣਾ ਨਾਮ ਦੇਹੋ,
ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ,
ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ,
ਨਾਨਕ ਚਾਓ ਹੋ, ਨਾਨਕ ਚਾਓ ਸ਼ੁਰ ਨਾਹੀ ਬਾਤਾਰ ਵਾਹਿਗੁਰੂ ਵਾਹਿਗੁਰੂ
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 ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ। ਬੇਨਤੀ ਕੀਤੀ ਸੱਚੇ ਪਾਤਸ਼ਾਹ ਕਿਰਪਾ ਰੱਖਿਓ ਜੀ। ਸਾਹਿਬ ਕਹਿੰਦੇ ਗੁਰਸਿੱਖਾ ਜਿਹੜਾ ਗੁਰਸਿੱਖ ਨਾਮ ਬਾਣੀ ਨਾਲ ਜੁੜਿਆ ਨਾ ਉਹ ਸਦਾ ਹੀ ਗੁਰੂ ਨਾਲ ਜੁੜਿਆ, ਉਹ ਸਦਾ ਹੀ ਨੇੜੇ ਹੈ। ਤੇ ਜਿਹੜਾ ਕੋਲ ਰਹਿ ਕੇ ਵੀ ਪ੍ਰੀਤ ਤੇ ਪ੍ਰਤੀਤ ਤੋਂ ਖਾਲੀ ਹੈ, ਨਾਮ ਤੇ ਬਾਣੀ ਤੋਂ ਖਾਲੀ ਹੈ, ਉਹ ਨੇੜੇ ਰਹਿ ਕੇ ਵੀ ਦੂਰ ਹੈ। ਅਸੀਂ ਹੁਣ ਸਾਰੇ ਗੁਰੂ ਚਰਨਾਂ ਚ ਬੈਠੇ ਹਾਂ ਨਾ, ਗੁਰਸਿੱਖ ਹਮੇਸ਼ਾ ਸਦਾ ਹੀ ਗੁਰੂ ਚਰਨਾਂ ਵਿੱਚ ਹੁੰਦਾ। ਕਾਰ ਵਿਹਾਰ ਕਰਦਿਆਂ ਵੀ ਜਿਹੜਾ ਨਾਮ ਜਪਦਾ ਬਾਣੀ ਪੜ੍ਹਦਾ ਉਹ ਗੁਰੂ ਦੀ ਗੋਦ ਚ ਬੈਠਾ ਹੋਇਆ ਹੈ। ਪਿਆਰਿਓ, ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਗਿਆ ਦਿੱਤੀ ਪਿਆਰਿਆ ਜਾ ਆਪ ਜੁੜਿਆ ਹੁਣ ਦੂਸਰਿਆਂ ਨੂੰ ਜੋੜ। ਇਹ ਭਾਈ ਪੁੰਗਰ ਆਪਣੇ ਨਗਰ ਵਿੱਚ ਆਇਆ, ਨਗਰ ਦੇ ਬਾਹਰਲੇ ਪਾਸੇ ਇਸਦੀ ਜ਼ਮੀਨ ਸੀ, ਖੂਹ ਸੀ, ਪਹਿਲੇ ਸਮਿਆਂ ਦੇ ਵਿੱਚ ਖੂਹ ਹੋਇਆ ਕਰਦੇ, ਹੁਣ ਤਾਂ ਕਿਤੇ ਵਿਰਲੇ ਹੀ ਹੈ ਖੂਹ। 62-63 ਦੇ ਵਿੱਚ ਪਹਿਲਾ ਟਿਊਬਵੈੱਲ ਸਾਡੇ ਨਗਰ ਲੱਗਾ, ਪੰਜਾਬ ਵਿੱਚ ਨਗਰ ਜਾਂਗਲੇ ਤਹਿਸੀਲ ਬਟਾਲਾ। ਤੇ ਪਿੰਡ ਦੇ ਬਜ਼ੁਰਗ ਜਿਹੜੇ ਸੀ ਨਾ ਉਹ ਜਾ ਕੇ ਦੇਖਣ, ਹੁਣ ਉਹਨਾਂ ਤੇ ਆਮ ਖੂਹ ਚਲਾਉਂਦੇ ਸਨ, ਤੇ ਉਹ ਜਦੋਂ 4 ਇੰਚ ਦਾ ਪਾਈਪ ਦੇਖਿਆ ਤੇ ਕਈ ਬਜ਼ੁਰਗ ਪਤਾ ਕੀ ਕਹਿਣ, ਕਹਿੰਦੇ ਇੱਥੋਂ ਦੀ ਟਿੰਡਾਂ ਕਿੱਥੋਂ ਦੀ ਆਉਣ ਜਾਣਗੀਆਂ, ਮਾਲ ਕਿੱਥੇ ਪਏਗੀ ਇਹਦੇ ਵਿੱਚ, ਕਹਿੰਦੇ ਹੈ। ਤੇ ਪਹਿਲਾ ਟਰੈਕਟਰ ਲਿਆਂਦਾ, ਸੂਬੇਦਾਰ ਸੀ ਰਿਟਾਇਰ ਫੌਜੀ ਉਹਨਾਂ, ਤੇ ਪੱਖਾ ਲਾਇਆ ਤੇ ਸਾਰਾ ਹੀ ਪਿੰਡ ਇਕੱਠਾ ਹੋ ਗਿਆ ਵੇਖਣ ਵਾਸਤੇ। ਇਹ ਅਜੇ ਕੱਲ ਦੀਆਂ ਗੱਲਾਂ। ਖੈਰ ਉਸ ਸਮੇਂ ਖੂਹ ਹੁੰਦੇ, ਇਹ ਗੁਰਸਿੱਖ ਜਿਹੜਾ ਸੀ ਇਹਨੇ ਹੁਣ ਸਿੱਖੀ ਦਾ ਪ੍ਰਚਾਰ ਕਰਨਾ ਸ਼ੁਰੂ ਕੀਤਾ। ਸਤਸੰਗੀ ਇਕੱਠੇ ਹੋ ਰਹੇ ਨੇ, ਸਾਰੇ ਇਕੱਠੇ ਹੋ ਕੇ ਅੰਮ੍ਰਿਤ ਵੇਲੇ ਖੂਹ ਤੇ ਇਸ਼ਨਾਨ ਕਰਦੇ ਐ, ਫਿਰ ਨਾਮ ਜਪਦੇ, ਫਿਰ ਬਾਣੀ ਪੜ੍ਹਦੇ ਐ, ਫਿਰ ਆਪਣਾ ਕਾਰ ਵਿਹਾਰ ਕਰਦੇ ਐ। ਸਾਨੂੰ ਨਿਤਨੇਮ ਵਿੱਚ ਪੱਕੇ ਹੋਣਾ ਚਾਹੀਦਾ, ਪਰਪੱਕ ਹੋਣਾ ਚਾਹੀਦਾ, ਮਨ ਨੂੰ ਕਦੇ ਢਿੱਲਿਆ ਨਾ ਛੱਡੋ। ਜੇ ਇਹ ਸੋਚ ਲਿਆ ਵੀ ਅੱਜ ਨਾ ਹੀ ਇਸ਼ਨਾਨ ਕਰੀਏ ਤੇ ਸਿਰਫ ਅੱਜ ਦੀ ਗੱਲ ਹੀ ਨਹੀਂ, ਜੇ ਤੁਸੀਂ ਅੱਜ ਨਹੀਂ ਕੀਤਾ ਤੇ ਕੱਲ ਤੋਂ ਇਹ ਕੰਮ ਹੋ ਜਾਏਗਾ। ਬਸ ਸਹਿਜੇ ਸਹਿਜੇ ਢਿੱਲੇ, ਜਿੰਨਾ ਮਨ ਨੂੰ ਢਿੱਲਿਆ ਛੱਡੋਗੇ ਉਨੇ ਥੱਲੇ ਨਾ ਜਾਓ। ਆਪਣੇ ਆਪ ਦਾ ਕਦੀ ਲਿਹਾਜ ਨਾ ਕਰੋ, ਇਸ ਵਕਤ ਕਦੀ ਢਿੱਲੇ ਨਹੀਂ ਛੱਡਣਾ। ਇਹ ਗੁਰਸਿੱਖ ਦੂਸਰੇ ਸੰਗੀਆਂ ਨੂੰ ਨਾਲ ਲੈ ਕੇ ਅੰਮ੍ਰਿਤ ਵੇਲੇ ਖੂਹ ਤੇ ਇਸ਼ਨਾਨ ਕਰਦੇ, ਬੈਠ ਕੇ ਨਾਮ ਜਪਦੇ, ਫਿਰ ਬਾਣੀ ਪੜ੍ਹਦੇ। ਇੱਕ ਸੰਨਿਆਸੀ ਆ ਰਿਹਾ ਤੇ ਇਧਰੋਂ ਭਾਈ ਪੁੰਗਰ ਜੀ ਬਾਣੀ ਪੜ੍ਹ ਰਹੇ ਨੇ, ਥੋੜੀ ਲੋਹ ਲੱਗ ਰਹੀ ਹੈ ਤੇ ਸੰਨਿਆਸੀ ਖੂਹ ਦੇ ਨਾਲ ਜਿਹੜਾ ਰਸਤਾ ਸੀ ਨਾ ਰਸਤੇ ਰਸਤੇ ਜਾ ਰਿਹਾ। ਜਿਸ ਵੇਲੇ ਇਹ ਨੇੜੇ ਆਇਆ, ਬਰਾਬਰ ਆਇਆ ਤੇ ਉਸ ਵੇਲੇ ਭਾਈ ਸਾਹਿਬ ਆਨੰਦ ਸਾਹਿਬ ਦਾ ਪਾਠ ਕਰ ਰਹੇ ਨੇ। ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ, ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ, ਜਾਂ ਤੋਂ ਜਗ ਮੈਂ ਆਇਆ।
ਕੀ ਤੂੰ ਕਰਮ ਕਮਾਇਆ ਜੱਗ ਵਿੱਚ ਆ ਕੇ ਜੱਗ ਵਿੱਚ ਆ ਕੇ ਕੀ ਤੂੰ ਕਰਮ ਕਮਾਇਆ ਜੱਗ ਵਿੱਚ ਆ ਕੇ ਜੱਗ ਵਿੱਚ ਆ ਕੇ
ਕਰਮ ਕਮਾਇਆ ਜੱਗ ਵਿੱਚ ਆ ਕੇ ਜੱਗ ਵਿੱਚ ਆ ਕੇ ਕਰਮ ਕਮਾਇਆ ਜੱਗ ਵਿੱਚ ਆ ਕੇ ਜੱਗ ਵਿੱਚ ਆ ਕੇ
ਸਤਿਗੁਰੂ ਦਾ ਇੱਕੋ ਬਚਨ ਸਾਡੇ ਸਾਰੇ ਜੀਵਨ ਨੂੰ ਸਾਡੇ ਸਾਹਮਣੇ ਰੱਖ ਦਿੰਦਾ। ਅਸੀਂ ਕੀ ਕੀਤਾ ਸੰਸਾਰ ਚ ਆ ਕੇ? ਬਹੁਤ ਸਾਰੇ ਔਗਣ ਤਾਂ ਸਾਡੇ ਅੰਦਰ ਹੀ ਛਿਪੇ ਨੇ। ਥੋੜੇ ਔਗਣ ਸੰਸਾਰ ਦੇ ਲੋਕ ਜਾਣਦੇ ਹੋਣਗੇ, ਕਿਉਂਕਿ ਮਨੁੱਖ ਦਾ ਸੁਭਾਅ ਹੈ ਜੇ ਇਹ ਮਾੜਾ ਕਰਮ ਕਰਦਾ ਤੇ ਵਿਚਾਰ ਸੋਚਦਾ ਕੋਈ ਦੇਖੇ ਨਾ, ਤੇ ਚੰਗਾ ਕਰਦਾ ਸੋਚਦਾ ਸਾਰੇ ਦੇਖਣ, ਸਾਰੇ ਜਾਣ। ਪਰ ਗੁਰੂ ਪਰਮੇਸ਼ਰ ਤਾਂ ਜਾਣਦਾ ਹੈ ਨਾ, ਹੱਟ ਪੱਟਣ ਬਿਜ ਮੰਦਰ ਭੰਨੈ, ਕਰ ਚੋਰੀ ਕਰ ਆਵੈ, ਅੱਗੋਂ ਦੇਖੈ ਪਿੱਛੋਂ ਦੇਖੈ, ਤੁਝ ਤੇ ਕਹਾਂ ਛਿਪਾਵੈ। ਮਾਲਕ ਤੋਂ ਕਿੱਥੇ ਛਿਪਾ ਲਏਗਾ? ਮੇਰੇ ਸਤਿਗੁਰੂ ਕਹਿੰਦੇ ਐ ਵਿਚਾਰ ਕਰੋ, ਦੇਖੋ ਇਹਦਾ ਰਿਜਲਟ ਕੀ ਨਿਕਲੇਗਾ। ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪੱਛੋ ਤਾਈਐ, ਕਰ ਔਗਣ ਪੱਛੋ ਤਾਵਣ। ਇੱਕ ਸ਼ੇਖ ਸ਼ਾਦੀ ਜੀ ਹੋਏ, ਕਹਿੰਦੇ ਐ ਮਨੁੱਖ, ਦਿਨ ਦੇ ਚਾਨਣੇ ਚ ਐਸਾ ਕਰਮ ਨਾ ਕਰਕੇ ਤੂੰ ਸਾਰੀ ਰਾਤ ਬੇਚੈਨ ਰਹੇ। ਐ ਮਨੁੱਖ, ਦਿਨ ਦੇ ਚਾਨਣ ਚ ਐਸਾ ਕਰਮ ਨਾ ਕਰ।